ਗੁਰੂ ਆਪਣੇ ਗੁਰੂ ਦਾ ਅੱਗੇ ਆਏਗੀ ਸਾਰੀ ਡੈਫੀਨੇਸ਼ਨ। ਇਸ ਸਭ ਚ ਸਭ ਕੁਛ ਕਲੀਅਰ ਕਰ ਦਿੱਤਾ ਮਹਾਰਾਜ ਨੇ। ਉਹ ਕਹਿੰਦੇ ਭਾਈ ਇੱਕੋ ਹੀ ਖੇਡ ਹੈ ਭਾਈ ਹਾਰ ਸੁੱਖ ਵਿੱਚ ਧਿਆੜਿਆ ਤੇ ਦੁੱਖ ਚ ਆ ਗਿਆ ਤੇ ਭੁੱਲ ਗਿਆ, ਜਦ ਦੁੱਖ ਚ ਆ ਗਿਆ ਧਿਆੜਿਆ ਸੁੱਖ ਆ ਗਿਆ ਤੇ ਭੁੱਲ ਗਿਆ। ਕਹਿੰਦੇ ਨਹੀਂ
ਜੇ ਸੁੱਖ ਜੇ ਚੱਲ
ਰਹੀਆਂ ਸ਼ਬਦ ਧਿਆਉਣ ਦੀਆਂ ਸਪੈਸੀਫਿਕੇਸ਼ਨ ਤਾਂ ਚੱਲ ਰਹੀਆਂ, ਕੀ ਕੰਡੀਸ਼ਨ ਨੇ ਭਾਈ ਆਹ ਔਕੜਾਂ ਆਉਣਗੀਆਂ ਪਰ ਤੂੰ ਇਹਨੂੰ ਕਵਰ ਕਰਨਾ, ਸ਼ਬਦ ਤੂੰ ਚਾਨਣਾ ਲੈਣਾ। ਉਪਦੇਸ਼ ਮਹਾਰਾਜ ਕਰ ਰਹੇ ਨੇ
ਜੇ ਸੁੱਖ ਦੇ ਸਤਿਜੇ ਕਰਾ ਜੀ ਜੇ ਸੁੱਖ ਦੇ ਸਤਿਜੇ ਕਰਾ ਜੀ ਦੁੱਖ ਵੀ ਤੁਝੇ
ਜੇ ਭੁੱਖ ਦੇਗਾ ਮੈਂ ਆਪਣੇ ਆਪ ਨੂੰ ਰੱਜਾ ਸਮਝਾਂਗਾ, ਪਰ ਮੈਂ ਆਹ ਚੀਜ਼ ਨਹੀਂ ਛੱਡੀ। ਕੱਟ ਕੱਟ ਕੇ ਸੁੱਟ ਦਈਏ ਤੇ ਅੱਗ ਵਿੱਚ ਆਪ ਸੜ ਜਾਈਏ, ਕੋਈ ਗੱਲ ਬਣਦੀ ਨਹੀਂ। ਸ਼ਬਦ ਵੀ ਵਿਚਾਰ ਕਰਦੇ ਕਹਿੰਦੇ ਹੈ ਵੀ ਜਿਸ ਵੇਲੇ ਇਤਿਹਾਸਕ ਗੱਲ ਹੈ, ਜਿਸ ਤਰ੍ਹਾਂ ਅਸੀਂ ਬਾਣੀ ਦੇ ਮਗਰ ਲੱਗੇ ਹਾਂ ਨਾ, ਆਹ ਹੁਕਮਨਾਮਾ ਸੀ ਜਿਹੜਾ ਗੁਰਸਿੱਖਾਂ ਨੂੰ ਆਇਆ ਸੀ, ਜਿਸ ਵੇਲੇ ਕਿ ਜੰਡਾ ਨਾ ਬੰਨ ਕੇ ਸਾੜੇ ਗਏ ਸੀ। ਉਸ ਵੇਲੇ ਅਰਦਾਸ ਕੀਤੀ ਬਾਹਰ ਜਥੇ ਨਾ ਕਿ ਨਨਕਾਣਾ ਸਾਹਿਬ ਅੰਦਰ ਅਸੀਂ ਜਾਣਾ ਹੈ ਮਹਾਰਾਜ, ਤੂੰ ਸ਼ਬਦ ਬਖਸ਼ ਤੇ ਅਸੀਂ ਸ਼ਬਦ ਬਖਸ਼ ਤੇ ਅਸੀਂ ਜਾ ਕੇ ਤੇ ਅੰਦਰ ਗੁਰੂ ਨਾਨਕ ਦਾ ਤੁਹਾਨੂੰ ਸਾਕਾ ਪਤਾ ਹੈ ਜੰਡਾ ਨਾ ਬੰਨ ਕੇ ਜਦੋਂ ਸਾੜੇ ਗਏ। ਉਸ ਵੇਲੇ ਕਹਿੰਦੀ ਜਥੇ ਨੂੰ ਆਹ ਸ਼ਬਦ ਆਇਆ ਸੀ, ਉਹ ਹਰ ਦਰਸ਼ਨ ਹਰ ਦੇਖਣ ਕੇ ਤਾਂ ਆਈ, ਕਿਰਪਾ ਕਰੇ ਤਾਂ ਸਤਿਗੁਰ ਮੇਲੇ ਹਰ ਹਰ ਨਾਮ ਤੇ ਆਈ। ਐਡਾ ਵੱਡਾ ਸ਼ਬਦ, ਉਹਦਾ ਉਪਦੇਸ਼ ਕੁਛ ਹੋਰ ਹੈ, ਲੇਕਿਨ ਜਥੇ ਨਾ ਇਸ ਸ਼ਬਦ ਨੂੰ ਇਹ ਸਮਝ ਲਿਆ ਭਈ ਇਹ ਸ਼ਬਦ ਸੱਚ ਵਰਤਿਆ, ਕਿਉਂਕਿ ਉੱਥੇ ਜੀ ਵਿੱਚ ਅੱਜ ਕਹਿੰਦੀ ਦੂਸਰਾ ਹੁਕਮਨਾਮਾ ਦੇਖੋ ਕਿੱਡਾ, ਉਹ ਅਗਿਆਨਹੀਣ ਗਿਆ ਗਿਆਨਹੀਣ, ਉਹ ਸ਼ਬਦ ਦਾ ਗਿਆਨ ਲੈਣਾ ਹੈ। ਇਹ ਤੇ ਮਹਾਰਾਜ ਨੂੰ ਜਿੱਥੇ ਭੰਨ ਪਏ ਉੱਥੇ ਤੁਸੀਂ ਖੋਲ ਲੈਂਦੇ, ਉਹ ਸ਼ਬਦ ਆ ਜਾਂਦਾ। ਹੁਕਮਨਾਮਾ ਕਿੱਡਾ ਹੋ ਗਿਆ, ਹੁਕਮ ਤੇ ਸਾਰੇ ਸ਼ਬਦ ਨੇ, ਸ਼ਬਦ ਦਾ ਗਿਆਨ ਹੁਕਮਨਾਮਾ ਹੈ। ਗੁਰੂ ਕੀ ਕਹਿ ਰਿਹਾ ਹੈ ਵਿੱਚ ਅਗਨੀ ਆਪ, ਜੇ ਪੱਪੇ ਨੂੰ ਔਂਕੜ ਨਾ ਹੁੰਦੀ ਫਿਰ ਅਸੀਂ ਮੰਨ ਲੈਂਦੇ, ਪੱਪੇ ਨੂੰ ਔਂਕੜ ਆ। ਉਹ ਕਹਿੰਦੇ ਜਿਹੜੀ ਅੰਦਰ ਦੀ ਤ੍ਰਿਸ਼ਨਾ ਅੱਗ ਹੈ ਇਹਨੇ ਛੱਡ, ਇਹ ਬਾਕੀ ਜਿਹੜੀ ਆ ਤੂੰ ਆਪਣਾ ਆਪ ਜਲਾ ਸਿੱਟ, ਮੁਰਦਾ ਹੋਇਆ ਆਪਣੇ ਅੰਦਰ ਹਉਮੈ ਨਾ ਰਹਿਣ ਦੇ। ਆਪ ਜਲਾਈ ਦਾ ਮਤਲਬ ਹੈ ਆਪ ਪੱਪੇ ਨੂੰ ਔਂਕੜ ਹੈ ਵੀ ਆਪਣੀ ਹਉਮੈ ਨੂੰ ਸਾੜ ਸਿੱਟ। ਕਿਉਂ ਆਸ ਅੰਦੇਸੇ ਤੇ ਨਹਿ ਕੇਵਲ ਹਉਮੈ ਸਬਦੇ ਜਲਾ, ਅਸਲੀ ਵਾਰ ਚਾਹੁੰਦਾ ਆਸ ਅੰਦੇਸੇ। ਜਿਹੜਾ ਨਾਮ ਜਪਣ ਲੱਗਦੇ ਆ ਸਾਨੂੰ ਕਈ ਆਸਾਂ ਹੁੰਦੀਆਂ, ਕਈ ਡਰ ਹੁੰਦੇ ਵੀ ਹਾਂ ਜੇ ਨਾਮ ਜਪਣ ਲੱਗ ਪਏ ਜਾਣੇ ਨਾ ਭੁੱਖੇ ਮਰ ਜਾਣ ਜਾਂ ਹੋਰ ਕੋਈ ਨਾ ਹੋ ਜਾਏ ਯਾਰ ਕੀ ਕਰ। ਕਈ ਅੰਦੇਸੇ ਇਹਨੂੰ ਅੰਦੇਸਾ ਕਹਿੰਦੇ, ਡਰ ਬੰਦਾ ਨਡਰ ਹੋ ਕੇ ਜਪਦਾ ਨੀ, ਨਿਰਭੈ ਹੋਏ ਭਜੇ ਭਗਵਾਨ ਸਾਧ ਸੰਗ ਮਿੱਠੀ, ਉਹ ਵਸਦਾ ਨੀ, ਉਹਦੀ ਨਿਰਭੈ ਨੀ ਹੁੰਦਾ ਬੰਦਾ। ਉਹ ਕਈ ਮਹਾਰਾਜ ਨੇ ਦੱਸਦਾ ਵੀ ਆਸ ਅੰਦੇਸੇ ਤੇ ਨਹਿ ਕੇਵਲ ਹਉਮੈ ਸਬਦੇ ਜਲਾਈ, ਸਬਦੇ ਹਉਮੈ ਨੂੰ ਸ਼ਬਦ ਨਾ ਸਾੜ ਸਿੱਟ। ਜੇ ਸ਼ਬਦ ਨੂੰ ਕਹਿ ਦਈਏ ਹਉਮੈ ਸ਼ਬਦ ਜਲਾਈ, ਹਉਮੈ ਨਾਲ ਸ਼ਬਦ ਨੂੰ ਸਾੜ ਸਿੱਟਿਆ, ਜੇ ਦੱਦੇ ਨੂੰ ਔਂਕੜ ਨਹੀਂ ਹੈ ਤੇ ਦੱਦੇ ਨੂੰ ਸਿਹਾਰੀ ਹੈ। ਹਮੇ ਸਭ ਦੇਹ ਜਲਾਈ, ਜਿਹੜੀ ਸ਼ਬਦ ਦੀ ਕਮਾਈ ਆ ਉਹਦੇ ਨਾਲ ਤੇਰਾ ਆਪਾ ਜਲਣਾ। ਔਰ ਇਸ ਜਲਣ ਨੂੰ ਵੀ ਇਹ ਕਿਹਾ ਹੈ ਸਰੀਰ ਨਾਲ ਨੀ ਮੰਨਣਾ ਵੀ ਮੈਂ ਨਾਮ ਜਪਾਂ, ਇਹਨੂੰ ਕੁੱਟ ਕੁੱਟ ਕੇ ਕੱਟ ਕੱਟ ਕੇ ਇਹਨੂੰ ਅੱਗੇ ਸੁਣ ਦੇਣਾ ਵੀ ਨਹੀਂ ਤੂੰ ਜਪਣਾ ਹੈ, ਸਭ ਤੂੰ ਕੰਮ ਹੈ। ਇਹ ਔਕੜਾਂ ਜਿਹੜੀਆਂ ਆਉਣੀਆਂ ਸ਼ਬਦ ਚ ਅੱਗੇ ਲਈ ਆ।
ਤਨ ਮਨ
ਕੱਟ ਕੇ ਸੁਣ ਜੀ, ਇਹਦਾ ਭਾਵ ਅਰਥ ਨਹੀਂ ਨਿਕਲ ਰਿਹਾ। ਇਸੇ ਤਰ੍ਹਾਂ ਅਗਲੇ ਦਾ ਵੀ ਭਾਵ ਅਰਥ ਹੋ ਰਿਹਾ।
ਪੱਠਾ ਪਾਣੀ
ਇਹ ਸੀ ਜਿਹੜੇ ਕਿ ਹਿੰਦੂਆਂ ਵਿੱਚ ਜਦੋਂ ਗੁਰੂ ਧਾਰਦੇ ਸੀ ਤੇ ਮੁੰਡੇ ਨੂੰ 25 ਸਾਲ ਤੱਕ ਉਸ ਗੁਰੂ ਦੇ ਲੜ ਬ੍ਰਹਮਚਰੀ ਆਸ਼ਰਮ ਚ ਭੇਜ ਦਿੰਦੇ ਸੀ ਵੀ ਤੂੰ ਸਾਰੀ ਉਮਰ ਵਿਆਹ ਪੜ ਕੇ ਦੇਖ ਲੈਂਦੀ ਆ ਰਮਾਇਣਾ ਮਹਾਭਾਰਤੋਂ ਸਾਰੀਆਂ। ਗੁਰੂ ਦੀ 25 ਸਾਲ ਤੱਕ ਉਹ ਸੇਵਾ ਕਰਦੇ ਸੀ, ਵਿਦਿਆ ਲੈਂਦੇ ਸੀ ਤੇ ਆਹ ਚੀਜ਼ਾਂ ਸਾਰੀਆਂ ਕਰਦੇ ਸੀ। ਪੱਖਾ ਫੇਰੀ ਪਾਣੀ ਢੋਵਾਂ ਸਾਰਾ ਮਹਾਰਾਜ ਨੇ ਥਿਊਰੀ ਬਦਲ ਦਿੱਤੀ। ਪੱਖਾ ਫੇਰੀ ਪਾਣੀ ਢੋਵਾਂ ਕੀ ਹੈ?
ਹਰ ਹਰ
ਕਿਉਂ ਰੱਬ ਦੀ ਕਹਿਲ ਕੀ ਆ? ਹਰ ਕੀ ਸਿੱਖੀ ਜੀ ਜੋ ਮਰਜ਼ੀ ਸੇਵਾ ਕਰ ਲਓ ਗੁਰਦੁਆਰਿਆਂ ਚ ਵੀ ਜਾ ਕੇ, ਭਾਵੇਂ ਅੰਮ੍ਰਿਤਸਰ ਜਾ ਕੇ ਥੜੇ ਧੋਂਦੇ ਰਹੋ ਕੱਚੀਆਂ ਲੱਸੀਆਂ ਨਾਲ ਜਾਂ ਪਰਿਕਰਮਾ ਸਾਫ਼ ਕਰਦੇ ਰਹੋ, ਪੱਖੇ ਤਲਦੇ ਰਹੋ ਸੰਗਤਾਂ ਨੂੰ, ਬਾਣੀ ਨੀ ਸੇਵਾ ਬਣੀ। ਰੱਬ ਨੇ ਨਹੀਂ ਪਤੀਜਣਾ ਹੈ ਹਾਂ ਕੁਰਬਾਨੇ ਜਾਉ ਤੇ ਨੰਕੇ ਲੈਣ ਜੋ ਤੇਰਾ ਨਾਮ ਤੇ ਕੁਰਬਾਨ ਜਾਣਾ ਬਾਬੇ ਨਾਨਕ ਨਾਮ ਵੀ ਤੇ ਰੱਬ ਨਾਮ। ਇਸ ਕਰਕੇ ਪਿਵਟੀ ਇਹੋ ਹੀ ਹੈ ਨਾਮ ਜਪਣਾ, ਸਾਡੇ ਲਈ ਨਾਮ ਜਪਣਾ ਹੀ ਪੱਖਾ ਫੇਰਨਾ ਪਾਣੀ ਚਾਉਣਾ।
ਪੱਖਾ
ਫੇਰਨਾ ਸਾਰਾ ਕੀ ਹੈ? ਅਗਲੀ ਤੁਕ ਚ ਤੱਤ ਕੱਢ ਦਿੱਤਾ ਵੀ ਇਹ ਹੈ ਮਨ ਚ ਗਰੀਬੀ ਲਿਆਉਣੀ।
ਨਾਨਕ ਗਰੀਬ ਢਹਿ
ਨਾਨਕ ਦੇ ਕੱਕੇ ਨੂੰ ਔਂਕੜ, ਗਰੀਬ ਦੇ ਬੱਬੇ ਨੂੰ ਔਂਕੜ ਹੈ। ਹੁਣ ਇਹਨੂੰ ਨਾ ਦੇਖਣਾ ਨਾ ਨਗਾ ਦੇਣਾ, ਭਾਵ ਅਰਥ ਕਿੱਦਾਂ ਮਹਾਰਾਜ ਨੇ ਕੋਈ ਐਵੇਂ ਲਾ ਕੇ ਔਂਕੜ ਦੇਖਣਾ ਹੈ ਵੀ ਨਾਨਕ ਦੇ ਕੱਕੇ ਨੂੰ ਔਂਕੜ ਹੈ, ਗਰੀਬ ਦੇ ਬੱਬੇ ਨੂੰ ਔਂਕੜ ਹੈ। ਸਟ੍ਰੈਸ ਦਿੱਤੀ ਹੈ ਗਰੀਬੀ ਦੇ ਉੱਤੇ ਵੀ ਗਰੀਬ ਜਿਹੜੀ ਗਰੀਬੀ ਅੰਦਰ ਧਾਰਨੀ ਹੈ ਇਹੋ ਹੀ ਹੈ।
ਪੱਖਾ
ਖਤਮ ਹੋਇਆ ਕਿਉਂ ਮਿਲੇਗਾ ਕੌਣ?
ਕਿਰਪਾ
ਧਰੀ ਚਰਣਾ ਤੇ ਵੀ ਆਪਣੀਆਂ ਅੱਖਾਂ ਕੱਢ ਕੇ ਤੇ ਚਰਣਾ ਚ ਰੱਖ ਲੋ। ਅੱਖ ਕਿੰਨਾ ਕੱਢ ਕੇ ਅੰਨੇ ਹੁਣ ਚੀਜ਼ ਦੇਖਣੀ ਹੈ। ਗੁਰੂ ਸਾਡੀ ਦੇਹ ਨਹੀਂ ਹੈ। ਅੱਖੀ ਕਾਢ ਧਰੀ ਚਰਣਾ ਤਾਂ ਦਾ ਮਤਲਬ ਹੈ ਸ਼ਬਦ ਦੇ ਨਾਲ ਹੀ ਨੈਣ ਰਹੇ।
ਨੈਣ ਰਹਿ ਰੰਗਾਰੀ
ਉਹਦੀ ਤੋਂ ਕੀ ਹੈ ਕਿ ਸਾਰੇ ਭਰਮ ਹੈ
ਹਮਰਾ ਭਰਮ ਗਿਆ ਜਬ ਨਾਮ ਨਾਮ
ਜਦੋਂ ਨਾਮ ਦੀ ਕਮਾਈ ਦੇ ਅੰਦਰ ਭਿੱਜ ਗਿਆ ਮਨ ਚਿੱਤ ਲੱਗ ਗਿਆ ਸਾਰੇ ਭਰਮ ਦੂਰ ਹੋ ਜਾਣੇ ਵੀ ਅੱਖੀ ਕੱਢਣਾ ਕੀ ਹੈ ਸਭ ਕੀ ਹੈ ਉਹ ਫਿਰ ਨੈਣਾ ਦੇ ਵਿੱਚ ਹੀ ਸਭ ਕੁਛ ਹੋ ਜਾਣਾ ਇਹਨੂੰ ਮਾਰ ਜਾਣਾ ਇੱਥੇ ਇਸੇ ਕਰਕੇ ਲੈ ਗਏ
ਅੱਖੀ ਸਾਰ
ਸਾਰੀ ਧਰਤੀ ਉਹ ਹਰ ਵੇਲੇ ਤੁਰਦੇ ਰਹਿੰਦੇ ਸਭ ਧਰਤ ਪਈ ਉਹ ਕਹਿੰਦੇ ਸਾਰੀ ਸਭ ਤੋਂ ਵੱਡੀ ਮੱਤ ਮੈਂ ਕੀ ਪਾਈ ਗੁਰੂ ਘਰ ਚ ਇਹ ਨੀ ਵੀ ਤੁਸੀਂ ਜੋਗੀਆਂ ਨੂੰ ਪਾਉਂਦੇ ਰਹੋ ਧਰਤੀ ਤੇ ਫਿਰਦੇ ਰਹੋ ਉਹ ਜੈਨੀ ਨੰਗੇ ਪੈਰੀ ਫਿਰਦੇ ਰਹਿੰਦੇ ਹੱਥ ਚ ਕੁਝ ਪੜ ਕੇ ਹੋਰ ਸਾਰੇ ਉਹਨਾਂ ਦਾ ਕੰਮ ਹੀ ਹੈ ਧਰਤੀ ਫਿਰ ਮੱਤ ਕਿਹੜੀ ਪਾਈ
ਹਰ ਹਰ ਨਾਮ
ਲਾਗੇ ਨੀ ਬਹਾਲਣ ਕਿ ਬੈਠਣਾ ਕੀ ਹੋਇਆ ਇਹ ਹੈ ਸੱਚ ਤਾਂ ਪਰਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ ਜਿਹਦਾ ਮਨ ਦਾ ਅੰਦਰ ਬੈਠ ਜਾਣਾ ਹੈ ਨਿਚਿੰਤ ਹੋ ਕੇ ਇਹਨੇ ਭਟਕਣਾ ਨੀ ਹੈ ਉਹਨੂੰ ਮਾਰ ਦੇਣਾ ਪਾਸ ਬਹਾਲਣਾ ਕਿਹਾ ਵੀ ਜੇ ਤੂੰ ਮੈਨੂੰ ਘੜੀ ਕੇ ਅੰਦਰ ਪਾਸ ਬਹਾਲ ਲਏਗਾ ਤੇ ਤੇਰੀ ਵਡਿਆਈ ਜੇ ਤੂੰ ਮਾਰ ਕੇ ਬਾਹਰ ਕੱਢ ਦੇਗਾ ਮੇਰਾ ਮਨ ਨਹੀਂ ਟਿਕਦਾ ਮੈਂ ਫਿਰ ਵੀ ਤਿਆਰੀ ਜਾਣਾ
ਜੇ
ਪਾਤਸ਼ਾਹ ਸਿਰ ਸ਼ਾਹ ਹਮੇਸ਼ਾ ਜਿਸ ਪਾਸ ਗੁਰੂ ਗ੍ਰੰਥ ਸਾਹਿਬ ਦੇ ਲਾਗੇ ਬੈਠ ਕੇ ਤੇ ਖੋਲ ਕੇ ਕਹਿਤਾ ਜਿਸ ਪਾਸ ਬੈਠੇ ਕਿੱਡਾ ਅਨਰਥ ਹੈ ਇਹ ਤੁਕ ਪੜਨੀ ਗੁਰੂ ਗ੍ਰੰਥ ਸਾਹਿਬ ਨੂੰ ਖੋਲ ਕੇ ਜਿਸ ਪਾਸ ਅੱਜ ਸੱਚਾ ਪਾਸ ਜਿਸ ਪਾਸ ਬੈਠੇ ਸੋਈਏ ਸਭਨਾ ਦਾ ਵਸਾਹ ਉਹ ਭਾਈ ਪਾਸ ਬੈਠਣਾ ਇੱਕ ਬੜੀ ਵੱਡੀ ਚੀਜ਼ ਹੈ ਪਹੇਲੀ ਭਾਈ ਮਹਾਰਾਜ ਨਾਲ ਮੰਦਾਵਣੀ ਹੈ ਗੁੰਜਰ ਹੈ ਜਿਹੜੀ ਬਾਣੀ ਰਾਹੀਂ ਸ਼ਬਦ ਨਾਲ ਖੁੱਲਣੀ ਹੈ ਪਾਸ ਬਹਾਲਣ ਦਾ ਮਤਲਬ ਹੈ ਸੱਚ ਤਾਂ ਪਰਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਜਿਨ ਜਿਕਰ ਮਨ ਅੰਦਰ ਬਹਿ ਰਹੇਗਾ ਉਹਦਾ ਪਾਸ ਬਹਾਲਣਾ ਇਸ ਕਰਕੇ ਸਿੱਖ ਬੈਠੇ ਸਤਿਗੁਰੂ ਪਾਸ ਸਤਿਗੁਰੂ ਹੈ ਹੀ ਅੰਦਰ ਮਨ ਦਾ ਬੈਠਣਾ ਹੀ ਸਤਿਗੁਰੂ ਪਾਸ ਬੈਠਣਾ ਕੁੜਿਆਰ ਕੁੜਿਆਰੀ ਜਾ ਰਹੇ ਉੱਥੇ ਸੱਚ ਵਰਤਦਾ ਅਸੀਂ ਸਮਝਦੇ ਸੀ ਪਹਿਲਾਂ ਸਾਨੂੰ ਵੀ ਨਹੀਂ ਸੀ ਇਹ ਪਹੇਲੀਆਂ ਸਮਝ ਵੀ ਕਹਿੰਦੇ ਜੀ ਠੀਕ ਆ ਸੰਗਤ ਚ ਬੈਠ ਜਾਣਾ ਗੁਰੂ ਗ੍ਰੰਥ ਸਾਹਿਬ ਦੇ ਲਾਗੇ ਬੈਠ ਕੇ ਕੀਰਤਨ ਕਰਨਾ ਇਹ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ ਉਹ ਜਦੋਂ ਵਿੱਚ ਨੂੰ ਬਾਣੀ ਨਾਲ ਜੋੜਦੇ ਤੇ ਸਚਿਆਰ ਸਿੱਖ ਕਿੱਥੋਂ ਹੋ ਗਏ ਅਸੀਂ ਜੇ ਕੁੜਿਆਰ ਹੈ ਇਹ ਜਿਹੜਾ ਸਚਿਆਰ ਸਿੱਖ ਅੰਦਰ ਜਾ ਕੇ ਬੈਠਦਾ ਹੈ ਉਹਨੂੰ ਬੈਠਣਾ ਕਿਹਾ ਉਹਨੂੰ ਕਿਹਾ ਹੈ ਜੀ ਇੱਥੇ ਜਪਣਾ ਨੀ ਲਿਖਿਆ ਇੱਥੇ ਆਰਾਧਨ ਹੋ ਜਾਂਦੀ ਇਹ ਸਿਮਰਨ ਵਰਗੀ ਅਵਸਥਾ ਹੈ ਇੱਥੇ ਤਾਂ ਲਿਖਿਆ ਜੇ ਪਾਸ
ਬਾਹਰ ਕੱਟ
ਮਹਾਰਾਜ ਨੂੰ ਕੀ ਦੱਸਣ ਲੱਗ ਪਿਆ
ਤੂੰ ਆਪੇ ਗੁਰ ਚੇਲਾ ਹੈ ਆਪੇ ਤੂੰ ਆਪੇ ਗੁਰ ਚੇਲਾ ਹੈ ਆਪੇ
ਜੂ ਜੂ ਅੰਦਰ ਦੀ ਅਵਸਥਾ ਜਿੱਦਾਂ ਸ਼ਬਦ ਲਿਖਿਆ ਹੈ ਉਦਾਂ ਹੀ ਗਾਉਣਾ ਚਾਹੀਦਾ ਨਹੀਂ ਤੇ ਅਨਰਥ ਹੋ ਜਾਏ ਕੋਈ ਛੰਦ ਛੱਡ ਕੇ ਜਾਂ ਕੋਈ ਇੱਕ ਗਾ ਲਿਆ ਬਾਕੀ ਛੱਡ ਕੇ ਸ਼ਬਦ ਦਾ ਮਲੀਆ ਮੇਟ ਕਰ ਸ਼ਬਦ ਦੀ ਬੇਅਦਬੀ ਇੱਥੇ ਆਣ ਕੇ ਸ਼ਬਦ ਕਿੱਥੇ ਤੱਕ ਤਾਂ ਚੜ ਗਿਆ
ਤੂੰ ਆਪੇ ਗੁਰ ਆਪੇ ਹੈ ਚੇਲਾ ਤੂੰ ਆਪੇ ਗੁਰ ਚੇਲਾ ਹੈ ਆਪੇ
ਪਰ ਮੈਂ ਗੁਰੂ ਨੂੰ ਵਿੱਚ ਵਕੀਲ ਬਣਾ ਕੇ ਵਿੱਚ ਵਿਚੋਲਾ ਬਣਾ ਕੇ ਮੈਂ ਆਪਣੇ ਅੰਦਰ ਹੀ ਗੁਰੂ ਨੂੰ ਗੁਰ ਵਿੱਚ ਦੇ ਨਾਂ ਕਿਤੇ ਨਹੀਂ ਸਭ ਧਿਆਉਣ ਦੀ ਅਵਸਥਾ ਅੰਦਰ ਦੀ ਬਹੁਤ ਉੱਚੀ ਅਵਸਥਾ ਗੁਰ ਵਿੱਚ ਦੇ ਜਪ ਹਰ 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 ਹੋ ਬੰਤੀ ਜਿਹੜਾ ਜਾਪ ਕਰੇਗਾ ਸ਼ਬਦ ਦਾ ਸ਼ਬਦ ਰੂਪ ਹੋ ਕੇ ਰੱਬ ਚ ਹੀ ਮਿਲ ਜੂ ਬਾਬਾ ਨਾਨਕ ਨਾ ਸਾਰਿਆਂ ਗੁਰੂਆਂ ਜੋਤੀਆਂ ਨਾ ਆਮ ਆਦਮੀ ਵਾਂਗੂ ਪੈਦਾ ਹੋਇਆ ਹੈ ਆਮ ਆਦਮੀ ਸੀ ਉਹ ਮਾਨਸ ਸੀ ਕਿਉਂਕਿ ਜੋ ਮਰ ਜੰਮੇ ਸੋ ਕੱਚ ਨ ਕੱਚ ਲੇਕਿਨ ਉਹਨਾਂ ਨੇ ਭਗਤੀ ਇੰਨੀ ਕੀਤੀ ਸੀ ਕੁਛ ਪਿਛਲੇ ਜਨਮਾਂ ਦੀ ਭਗਤੀ ਸੀ ਪਰ ਇਸ ਜਨਮ ਦੇ ਵਿੱਚ ਜਪ ਹਰ 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 ਹੋ ਬੰਤੀ ਉਹਦੇ ਵਿੱਚ ਹੀ ਮਿਲ ਗਏ ਮਹੱਲਾ ਚੌਥਾ ਇੱਥੇ ਸਾਰੀ ਭਰਦਾ ਮਹੱਲਾ ਚੌਥਾ ਕਹਿੰਦਾ ਵੀ ਮੈਨੂੰ ਕੀ ਹਾ
ਜੋ ਤੂੰ ਸੇਵੇ ਤੂੰ ਹੈ ਹੋਵੇ ਜੋ ਤੂੰ ਸੇਵੇ ਤੂੰ ਹੈ
ਚਤੁਰਾਈ ਨੀ ਕਰਨੀ ਅਗਲੀ ਨਾਈਨ ਇਸੇ ਕਰਕੇ ਲਿਖੀ ਕੀ ਕਰਨਾ
ਸਿਮਰ 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 ਕੋਰੇ ਆਪਣਾ ਸਿਮਰ 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 ਕੋਰੇ ਆਪਣਾ ਸਿਮਰ 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 ਕੋਰੇ ਆਪਣਾ ਸਿਮਰ 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 ਕੋਰੇ ਆਪਣਾ
ਸਿਮਰ ਦੀ ਅਵਸਥਾ ਆ ਗਈ ਪ੍ਰਹਲਾਦ ਦੀ ਅਵਸਥਾ ਕੀ ਸੀ ਹਰ ਜਪ ਜਪ ਬੋ ਕਰੈ ਹਿਰਦੇ ਹਰ ਜੀ ਕੋ ਸਿਮਰਨ ਦਾ ਹੈ ਕਬੀਰ ਜੀ ਲਿਖਦੇ ਵੀ ਪ੍ਰਹਲਾਦ ਦੀ ਏਡੀ ਉੱਚੀ ਅਵਸਥਾ ਹੋ ਗਈ ਸੀ ਮੂੰਹ ਨਾ ਤੇ ਨਾਮ ਜਪਦਾ ਸੀ ਹਿਰਦੇ ਹਰ ਜੀ ਕੋ ਸਿਮਰਨ ਧਰੈ ਇਸ ਕਰਕੇ ਸਿਮਰਨ ਹਿਰਦੇ ਦੀ ਚੀਜ਼ ਹੈ ਜਿਸ ਵੇਲੇ ਹਿਰਦੇ ਚ ਜਾਪ ਚਲੇ ਜਾਂਦਾ ਉਹਨੂੰ ਸਿਮਰਨ ਇਹ ਅਖੀਰਲੀਆਂ ਲਾਈਨਾਂ ਆ ਰਹੀਆਂ ਇੱਥੇ ਤੱਕ ਅਵਸਥਾ ਚਲੀ ਗਈ
ਸਿਮਰ ਸਿਮਰ ਸਿਮਰ
ਕਿਹਨੂੰ ਸਿਮਰਨ ਗੁਰ ਰਾਰੇ ਨੂੰ ਔਂਕੜ ਹੈ ਸ਼ਬਦ ਨੂੰ ਸਿਮਰਨਾ ਹੈ ਜਿਹੜਾ ਪੰਜ ਪਿਆਰੇ ਸ਼ਬਦ ਦਿੰਦੇ ਉਹ ਗੁਰਮੰਤਰ ਨੂੰ ਸਿਮਰਨਾ ਹੈ ਇਹੋ ਹੀ ਸਾਡਾ ਗੁਰ ਹੈ ਇਸ ਕਰਕੇ
ਸਿਮਰ 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 ਗੋਰੇ ਆਪਣਾ ਸਿਮਰ 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 ਗੋਰੇ ਆਪਣਾ
ਕੀ ਹੋਊਗਾ ਜਿਹੜਾ ਜਨਮਾਂ ਜਮੰਤਰ ਤੇਰਾ ਜਿਹੜਾ ਮਨ ਮਾਇਆ ਚ ਸੁੱਤਾ ਪਿਆ ਸੀ ਨਾ ਜਾਗ ਪਏਗਾ।
ਸੋਇਆ
ਜਾਗ ਪਿਆ ਫਿਰ ਇੱਕ ਦਾਨ ਮੰਗਿਆ, ਇੱਕ ਦਾਨ ਮੰਗਿਆ ਨਾਨਕ ਵੇਖਿਆ,
ਇੱਕ ਦਾਨ ਮੰਗਿਆ ਨਾਨਕ ਵੇਖਿਆ।
ਗੁਰਾਂ ਇੱਕ ਦੇਹ ਬੁਝਾਈ, ਸਭਨਾ ਜੀਆਂ ਕਹਿ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਗੁਰਾਂ ਮੇਰਿਆਂ ਨੇ ਕੀ ਕੀਤਾ, ਰੱਬ ਨੇ ਮੈਨੂੰ ਕੀ ਕੀਤਾ, ਇੱਕ ਰੱਬ ਹੀ ਬੁਝਾਇਆ, ਇੱਕ ਹੀ ਬੁਝਾਇਆ। ਇਹ ਨੀ ਦੇਹ ਬੁਝਾਈ ਵੀ ਇੱਥੇ ਦੇਹ ਆ ਇਸ਼ਾਰਾ ਨੇ, ਇੱਕ ਮੈਨੂੰ ਦੇ ਇੱਕ ਚੀਜ਼ ਬੁਝਾ ਦਿੱਤੀ। ਸਭ ਨੇ ਜੀਆਂ ਕਿ ਇੱਕ ਦਾਤਾ ਸੋ ਮੈਂ ਵਿਸਰਨਾ ਕੀ ਆ, ਆਖਾਂ ਜੀਵਾਂ ਵਿਸਰੇ ਮਰ ਜਾਓ, ਸਭ ਨੇ ਖੁੱਲਣਾ। ਉਹ ਬਾਬੇ ਨਾਨਕ ਦੀ ਉਹ ਵੀ ਬਾਣੀ, ਉਹ ਵੀ ਮਹੱਲੇ ਪਹਿਲੇ ਦੀ। ਗੁਰਾਂ ਇੱਕ ਦੇ ਬੁਝਾਈ, ਸਭ ਨਾ ਜੀਆਂ ਕਾ ਇੱਕ, ਇੱਥੇ ਕੱਕੇ ਨੂੰ ਔਂਕੜ ਹੈ ਹਰ ਥਾਂ, ਉਹ ਸਭ ਦਾ ਇਸ਼ਾਰਾ ਹੈ। ਸੋ ਮੈਂ ਵਿਸਰਨਾ ਜਾਏ, ਤੇ ਵਿਸਰਨਾ ਕਿਹਨੂੰ ਨੇ, ਆਖਾਂ ਜੀਵਾਂ ਵਿਸਰੇ ਮਰ ਜਾਊ, ਪਰ ਕੰਮ ਬੜਾ ਔਖਾ, ਆਖਣ ਔਖਾ ਸਾਚਾ। ਜੇ ਕਿਤੇ ਤੈਨੂੰ ਇਹਦੀ ਭੁੱਖ ਲੱਗ ਗਈ ਆਖਣ ਦੀ, ਤੇਰੀ ਜ਼ਿੰਦਗੀ ਦੇ ਦੁੱਖ ਖਾਈ ਜਾਏਗਾ, ਤੂੰ ਸਾਰੇ ਸੁਖੀ ਹੋ ਜਾਏਗਾ। ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੇ ਭੂਖ, ਉਹ ਭੁੱਖੇ ਖਾਣ ਚਲੀਏ ਤੂੰ। ਕਿੱਡੀ ਵੱਡੀ ਤੋਕ ਹੈ ਵੀ ਜਿਉਂ ਜਿਉਂ ਆਖਾਂਗੇ ਮੂੰਹ ਨਾ, ਜਿਉਂ ਜਪ ਮਨ ਰਾਮ ਨਾਮ ਸੁਖ ਪਾਵੇ ਗੋ, ਜਿਉਂ ਜਿਉਂ ਜਪੇ ਤਵੇਂ ਸੁਖ ਪਾਵੇ, ਰਾਮ ਨਾਮ ਸਮਾਵੇ ਜਿਉਂ ਜਿਉਂ ਜਪੇ। ਜਿੱਦਾਂ ਜਪੀ ਜਾਏਗਾ ਉਦਾਂ ਹੀ ਤੂੰ ਸੁਖ ਪਾਈ ਜਾਏਗਾ, ਇੱਥੇ ਜਪਣ ਨਾਲ ਵੀ ਸੁਖ ਮਿਲ ਜਾਣਾ, ਧਿਆਉਣ ਦੀ ਅਵਸਥਾ ਸਿਮਰਨ ਦੀ ਬਹੁਤ ਹੈ। ਇਸ ਕਰਕੇ ਜਿਹੜਾ ਗੁਰ ਹੈ ਉਹ ਸ਼ਬਦ ਹੈ, ਇੱਕ ਦੇ ਕੱਕੇ ਨੂੰ ਇੱਥੇ ਔਂਕੜ ਹੈ, ਦੇਖਣਾ ਵੀ ਇੱਕ ਦੇ ਕੱਕੇ ਨੂੰ ਔਂਕੜ ਕਿਉਂ ਪਾਤੀ ਮਹਾਰਾਜ ਨੇ, ਫਿਰ ਨਾਨਕ ਦੇ ਕੱਕੇ ਨੂੰ ਔਂਕੜ ਹੈ। ਇਸ ਕਰਕੇ ਜਿਹੜਾ ਇੱਕ ਨਾਨਕ ਨਾਲ ਸਿਮਰਨਾ, ਉਹ ਇੱਕ ਉਹੀ ਸ਼ਬਦ ਹੀ ਹੈ।
ਇੱਕ ਦਾਨ ਮੰਗੈ ਨਾਨਕ ਵੇਚਾਰਾ, ਇੱਕ ਦਾਨ ਮੰਗੈ ਨਾਨਕ ਵੇਚਾਰਾ।
ਹੁਣ ਇੱਥੇ ਚਾਰ ਪਦਾਰਥ ਨਹੀਂ ਮੰਗੇ, ਅੱਗੇ ਕੀ ਮੰਗਣਾ,
ਹਰ ਦਰਸ਼ਨ ਦਾਸ, ਹਰ ਦਰਸ਼ਨ ਦਾਸ
ਝਿੜਕਣਾ। ਗੁਰੂ ਦਾ ਕੀ ਹੈ, ਕਿਸੇ ਵੇਲੇ ਜ਼ਿੰਦਗੀ ਚ ਥੋੜੀ ਜਿਹੀ ਔਖੀ ਜ਼ਿੰਦਗੀ ਦੇ ਦੇਣੀ, ਹੋਰ ਸਾਰਾ ਕੁਛ। ਲੇਕਿਨ ਇਹ ਸਾਰੀਆਂ ਹੀ ਬੁਝਾਰਤਾਂ ਹੈ, ਜੇ ਦੇਹ ਮਗਰ ਚਲੇ ਗਏ ਵੀ ਗੁਰੂ ਨਾਨਕ ਮੰਨ ਲਓ ਜੀ ਕਿਸੇ ਉਹ ਗੁਰ ਝਿੜਕ। ਇਹ ਹਿੰਦੂਆਂ ਚ ਹੁੰਦੇ ਸੀ ਜੇ, ਇੱਥੇ ਬਹੁਤ ਬ੍ਰਹਮ ਗਿਆਨ ਹੈ ਇਸ ਸ਼ਬਦ ਚ ਵੀ ਤੁਸੀਂ ਰੱਬ ਦੇ ਹੀ ਚੇਲੇ ਹੋ, ਰੱਬ ਹੀ ਸਾਡਾ ਗੁਰੂ ਹੈ, ਵਿੱਚ ਵਿਚੋਲਾ ਸਤਿਗੁਰੂ ਹੈ, ਗੁਰੂ ਨਾਨਕ ਦਾ ਰੂਪ। ਲੇਕਿਨ ਉਹ ਵੀ ਸ਼ਬਦ ਰੂਪ ਹੈ, ਇਸ ਕਰਕੇ
ਜੇ ਗੁਰ ਝਿੜਕੇ ਕਮੀ
ਉਹ ਬੰਦੇ ਚ ਨੀ, ਉਹ ਮੁਲਕਾਂ ਚ ਵੀ ਝਿੜਕ ਦਿੰਦਾ ਕਿਸੇ ਵੇਲੇ। ਖੁਰਾਸਾਨ ਖਸਮਾਨਾ ਕੀ ਆ, ਹਿੰਦੁਸਤਾਨ ਡਰਾਇਆ। ਖੁਰਾਸਾਨ ਬਾਬਰ ਦਾ ਮੁਲਕ ਸੀ, ਮਹਾਰਾਜ ਕਹਿੰਦੇ ਖਸਮਾਨਾ ਕਹਿੰਦੇ ਫੋਰ ਗਿਵਨੈਸ, ਵੀ ਰੱਬ ਨਾ ਕੀ ਕੀਤਾ, ਜਿੱਥੇ ਬਾਬਰ ਪੈਦਾ ਹੋਇਆ ਸੀ ਉਹਦਾ ਖੁਰਾਸਾਨ ਸੀ ਨਾ, ਵਾਲੇ ਪਹਿਲੇ ਦੀ ਬਾਣੀ। ਖੁਰਾਸਾਨ ਖਸਮਾਨਾ ਕੀ ਆ, ਉਹਨੂੰ ਤੇ ਬਖਸ਼ ਦਿੱਤਾ ਉਸ ਮੁਲਕ ਨੂੰ, ਤੇ ਸਾਰੇ ਹਿੰਦੁਸਤਾਨ ਨੂੰ ਡਰਾਇਆ ਤੇ ਜਮਕਰ ਮੁਗਲ ਚੜਾਇਆ। ਹੁਣ ਵੀ ਇਹੋ ਹੀ ਹਾਲ ਹੈ, ਅਮਰੀਕਾ ਖਸਮਾਨਾ ਕੀ ਆ ਤੇ ਜਮਕਰ ਬੁਸ਼ ਚੜਾਇਆ। ਉਹ ਇੰਨੀ ਦੁਨੀਆਂ ਮਰੀ, ਕਾਹਦੇ ਲਈ ਮਰੀ, ਇਧਰ ਜੰਮ ਚੜ ਕੇ ਉਹਦਾ ਭਾਣਾ ਹੈ। ਇਹ ਹੈ ਗੁਰ ਦਾ ਭਾਣਾ ਵਰਤਣਾ। ਉਹ ਕਹਿੰਦੇ ਨਾ ਨਦਰ ਪੁੱਠੀ ਜੇ ਕਰੇ ਤਾਂ ਸੁਲਤਾਨਾ ਕਾਹ ਕਰਾਏਗਾ, ਦਰ ਮੰਗਣ ਦੇਖਣਾ ਪਾਏਗਾ। ਇਹ ਵੱਡੀਆਂ ਵੱਡੀਆਂ ਸਚਿਆਈਆਂ ਹੈ, ਇਹੋ ਚੀਜ਼ਾਂ ਹੀ ਲਿਖੀਆਂ ਕਿ ਜੇ ਕਿਤੇ ਆਫ਼ਤ ਵੀ ਮੇਰੇ ਤੇ ਆ ਜਾਏ ਪਰ ਮੈਂ ਉਹ ਚੀਜ਼ ਨਹੀਂ ਛੱਡਣੀ।
ਹਰ ਨਾਮ
ਕੱਖ ਸਮਝ ਨਹੀਂ ਆਈ। ਗੁਰ ਰਾਰੇ ਨੂੰ ਇੱਥੇ ਔਂਕੜ ਹੈ, ਰੱਬ ਵੱਲ ਇਸ਼ਾਰਾ ਹੈ, ਸਾਡਾ ਰੱਬ ਹੀ ਗੁਰੂ ਹੈ। ਕਿਉਂਕਿ ਜਿਹੜਾ ਗੁਰ ਨੂੰ ਪਹਿਲਾ ਔਂਕੜ ਲੱਗਾ ਹੈ ਮਹੱਲੇ ਪਹਿਲੇ ਦੀ, ਉਸ ਬਾਣੀ ਚ ਲੱਗਾ ਹੈ ਜੋਤ ਤਤ ਨਿਰੰਜਨ ਜੋਤ ਸਬਾਈ ਸੋਹਣ ਭੇਦ ਨਾ ਕੋਈ ਜੀਉ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ। ਸਾਡੀ ਸਿੱਖੀ ਦੇ ਵਿੱਚ ਗੁਰੂ ਹੈ ਹੀ ਅਕਾਲ ਪੁਰਖ, ਇਹੋ ਹੀ ਭੁਲੇਖਾ ਹੈ, ਇਹੀ ਚੀਜ਼ ਹੈ ਜਿਹੜੀ ਦਸਮ ਪਾਤਸ਼ਾਹ ਦੀ ਸਾਰੀ ਬਾਣੀ ਚ ਗੁਰੂ ਲਫ਼ਜ਼ ਬਹੁਤ ਘੱਟ ਆਇਆ, ਅਕਾਲ ਉਸਤਤਾਈ ਸਾਰਾ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਸਾਰਾ ਗੁਰੂ ਗ੍ਰੰਥ ਸਾਹਿਬ ਜ਼ਬਾਨੀ ਯਾਦ ਸੀ, ਉਹਨਾਂ ਨੇ ਸਮਝ ਲਿਆ ਸੀ ਬਾਣੀ ਰਾਹੋਂ ਕਿ ਸਾਰੀ ਬਾਣੀ ਦੇ ਵਿੱਚ ਗੁਰੂ ਅਕਾਲ ਪੁਰਖ ਨੂੰ ਮੰਨਿਆ ਗਿਆ ਹੈ, ਗੁਰ ਨਹੀਂ ਹੈ। ਗੁਰੂ ਨਾਨਕ ਦਾ ਜੇ ਗੁਰੂ ਅਕਾਲ ਪੁਰਖ ਹੈ, ਕੋਈ ਹੋਰ ਉਹਦਾ ਚੇਲਾ ਕੋਈ ਹਿੰਮਤ ਨਹੀਂ ਕਰ ਸਕਦਾ ਸ਼ਬਦ ਲਿਖਣ ਦੀ ਵੀ ਜਿਹੜਾ ਗੁਰੂ ਦਾ ਨਾਨਕ ਦਾ ਗੁਰੂ ਹੈ ਉਹ ਸਾਰਿਆਂ ਦਾ ਗੁਰੂ ਹੈ। ਇਸ ਕਰਕੇ ਜਿਹੜਾ ਸਿੱਖੀ ਚ ਗੁਰ ਲਫ਼ਜ਼ ਹੈ ਉਹ ਅਕਾਲ ਪੁਰਖ। ਅਸੀਂ ਇੱਕ ਦੇ ਪੁਜਾਰੀ, ਅਸੀਂ ਕਿਸੇ ਦੇਹ ਦੇ ਪੁਜਾਰੀ, ਸਾਰੀ ਬਾਣੀ ਚ ਦੇਹ ਭੱਜੀ ਪਈ, ਇਹੋ ਚੀਜ਼ ਦੇਖਣ ਵਾਲੀ ਹੈ ਜਿੱਥੋਂ ਅਸੀਂ ਸਾਰੇ ਹੀ ਹਿੰਦੂਇਜ਼ਮ ਦੇ ਟੋਏ ਚ ਪੈਂਦੇ ਜਾ ਰਹੇ ਹਾਂ। ਔਰ ਗੁਰੂ ਦੀਆਂ ਕਦੀ ਫੋਟੋ, ਗੁਰੂ ਨਾਨਕ ਦੀਆਂ, ਕਦੀ ਉਹਦੇ ਜਨਮ ਦਿਨ, ਕਦੀ ਉਹ ਸਾਡਾ ਗੁਰੂ ਨਾਨਕ ਗੁਰੂ ਨਹੀਂ ਸੀ, ਨਾਨਕ ਤੇ ਨੀਚ ਸਾਰੇ ਮਹੱਲਿਆਂ ਨੇ ਉੱਤੇ, ਜੇ ਨਾਨ ਗੁਰੂ ਹੁੰਦੇ ਤੇ ਮਹੱਲਿਆਂ ਦੇ ਉੱਤੇ ਨਾ ਲਿਖਿਆ ਹੁੰਦਾ ਉਹਨਾਂ ਦਾ ਨਾਂ। ਬਾਣੀ ਸਾਰੀ ਪਰਮੇਸ਼ਰ ਦੀ ਹੈ ਔਰ ਬਾਣੀ ਦੇ ਉੱਤੇ ਮਹੱਲਾ ਪਹਿਲਾ ਮਹੱਲਾ ਦੂਜਾ ਲਿਖਿਆ, ਔਰ ਕਿਤੇ ਵੀ ਗੁਰੂ ਨੂੰ ਦੇਹ ਨਹੀਂ ਮੰਨਿਆ। ਸਾਰੀ ਸ਼ਬਦ ਗੁਰੂ ਸੁਰ ਧੁਨ ਕੇਲਾ, ਔਰ ਸ਼ਬਦ ਨੂੰ ਗੁਰੂ ਮੰਨਿਆ ਹੈ, ਔਰ ਸ਼ਬਦ ਹੈ ਹੀ ਰੱਬ। ਇਸ ਕਰਕੇ ਜਿਹੜਾ ਸਾਰੀ ਸਿੱਖੀ ਚ ਬਾਣੀ ਚ ਧਿਆਨ ਨਾਲ ਸਮਝਿਆ ਜਾਏ ਤੇ ਅਸੀਂ ਸਾਰੇ ਹੀ ਇੱਕ ਦੇ ਪੁਜਾਰੀ ਹਾਂ। ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਲਿਖਣ ਲੱਗੇ ਪਹਿਲਾਂ ਹੀ ਏਕਾ ਲਿਖ ਦਿੱਤਾ ਵੀ ਅਸੀਂ ਇੱਕ ਦੇ ਪੁਜਾਰੀ ਹਾਂ, ਸਾਡਾ ਕੋਈ ਹੋਰ ਦੇਹ ਗੁਰੂ ਹੈ ਹੀ ਨਹੀਂ, ਨਾ ਮੰਨੀ ਹੈ ਸਾਰੀ ਬਾਣੀ ਨਾ, ਨਾ ਕਦੀ ਹੋਏਗੀ। ਇਸ ਕਰਕੇ ਤਤ ਨਿਰੰਜਨ ਜੋਤ ਸਬਾਈ ਸੋਹਣ ਭੇਦ ਨਾ ਕੋਈ ਜੀਓ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਇਸੇ ਕਰਕੇ ਸੋ ਪੁਰਖ ਦਾ ਪੌੜਾ ਜਿਹੜਾ ਰਹਿਣਾ ਚਾਹੁੰਦਾ ਉਹਦੇ ਸਾਰੇ ਚ ਗੁਰ ਦਾ ਲਫ਼ਜ਼ ਹੈ। ਇਸ ਕਰਕੇ ਅਸੀਂ ਮੰਨਦੇ ਹੀ ਸਾਰੇ ਹੀ ਜਿਹੜਾ ਗੁਰ ਹੈ ਸਾਡਾ ਉਹ ਕੀ ਆ, ਉਹ ਰੱਬ ਹੀ ਹੈ। ਅਸੀਂ ਇੱਕ ਦੇ ਪੁਜਾਰੀ ਹਾਂ, ਅਸੀਂ ਸਿੱਧੇ ਰੱਬ ਨਾਲ ਜੁੜੇ, ਅਸੀਂ ਵਿਚਲਾ ਕੋਈ ਐਸੀ ਚੀਜ਼ ਨਹੀਂ ਰੱਖੀ, ਸਿਰਫ ਇੱਕ ਵਿਚੋਲਾ ਵਿੱਚ ਸਤਿਗੁਰੂ ਰੂਪ, ਉਹ ਵੀ ਸ਼ਬਦ ਰੂਪ ਹੈ, ਸਤਿਗੁਰੂ ਦੀ ਬਾਣੀ ਵਿਚੋਲਾ ਵਿੱਚ ਹੈ, ਬਾਕੀ ਸਾਡਾ ਗੁਰੂ ਜਿਹੜਾ ਸਿੱਧਾ ਅਕਾਲ ਪੁਰਖ ਨਾ। ਇਸੇ ਕਰਕੇ ਜੇ ਲੱਭਣ ਲਈ ਉਹ ਕਿਸੇ ਗੁਰੂ ਗੁਰੂ ਦੇ ਥਰੂ ਹੋ ਕੇ ਬੋਲੀ, ਸ਼ਬਦ ਲੈ ਲਈ, ਦੀਖਿਆ ਲੈ ਲਈ।
ਗੁਰਮੁਖ ਬੋਲੇ ਸੋ ਤਾਈ
ਜਿੰਝ ਕਰ ਖੰਡੇ ਦੀ ਪੌੜ ਲੈ ਕੇ ਅਸੀਂ ਪੰਜਾਂ ਤੋਂ ਸ਼ਬਦ ਨਹੀਂ ਲੈਂਦੇ, ਕਿਉਂਕਿ ਦੀਖਿਆ ਹੋਰ ਕੋਈ ਤਰੀਕਾ ਹੀ ਨਹੀਂ ਹੈ। ਨਵਾਂ ਗੁਰੂਆਂ ਤੋਂ ਬਾਅਦ ਦਸਮ ਪਾਤਸ਼ਾਹ ਨੇ ਤਰੀਕਾ ਹੀ ਇੱਕੋ ਰੱਖਿਆ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਸਾਰੀ ਬਾਣੀ ਚ ਤਾਂ ਦੇਹ ਹੈ ਨੀ, ਰਹਿੰਦੀ ਦੁਨੀਆਂ ਤੱਕ ਦੀਖਿਆ ਕਿੱਦਾਂ ਮਿਲੇਗੀ। ਇਹ ਉਹ ਸ਼ਬਦ ਦੀ ਦੀਖਿਆ ਹੈ ਜਿਹੜੀ ਮਿਲੇਗੀ ਫਤਿਹ ਦੇ ਰੂਪ, ਉਹ ਸ਼ਬਦ ਹੀ ਹੈ ਜਿਹੜੀ ਦੀਖਿਅਤ ਹੈ, ਔਰ ਉਹ ਹੀ ਹੈ ਗੁਰਮੁਖੇ। ਜੇ ਤੂੰ ਉਹਦੇ ਥਰੂ ਹੋ ਕੇ ਬੋਲੇਗਾ ਨਾਮ ਨੂੰ
ਗੁਰਮੁਖੇ ਬੋਲੇ ਸੋ ਥਾਈ
ਸੁਣੋ ਪੈਂਦੀ ਹੈ ਜੀ। ਗੁਰਦੁਆਰੇ ਜਰੂਰ ਪਹੁੰਚਣਾ, ਮਹਾਰਾਜ ਨੇ ਲਿਖਿਆ ਕਾਲਾ ਪੱਪਰ ਵਰ, ਉਹ ਭਾਈ ਮਹਾਰਾਜ ਨੇ ਲਿਖਿਆ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੇ ਉਦਮ ਕਰੇ। ਸਾਰਾ ਕੁਛ ਘਰ ਚ ਬੈਠ ਕੇ, ਨਾਨਕ ਘਰ ਹੀ ਬੈਠਿਆ ਸੌ ਮਿਲੇ ਜੇ ਨੀਅਤ ਰਾਸ ਕਰੇ। ਤੇਰੇ ਅੰਦਰ ਆਉਣਾ ਹੈ, ਇਸ ਅੰਦਰ ਨੂੰ ਜਿੱਥੇ ਮਰਜ਼ੀ ਚੱਕੀ ਫਿਰ। ਇਸ ਕਰਕੇ ਜਿਹੜੇ ਸਿੱਖ ਆਪਣੇ ਘਰ ਚ ਨੀ ਲੱਭਦੇ, ਘਰ ਚ ਨੀ ਗੁਰੂ ਪੈਦਾ ਕਰਦੇ, ਇਸ ਜਿਸਮ ਦੇ ਵਿਚ ਬੈਠ ਕੇ ਜਿੱਦਾਂ ਮਹਾਰਾਜ ਨੇ ਸਾਰਾ ਟਾਈਮ ਟੇਬਲ ਲਿਖਿਆ, ਉਹ ਭਾਵੇਂ ਕਿਤੇ ਤੁਰੇ ਫਿਰ ਉਹ ਨਾ ਤੇ ਬਾਣੀ ਨੂੰ ਸਮਝ ਸਕਣਗੇ ਤੇ ਨਾ ਬਾਣੀ ਨੂੰ ਫਾਲੋ ਕਰ ਸਕਣਗੇ। ਹੁਣ ਇਸ ਬਾਣੀ ਚ ਸਾਫ਼ ਲਿਖਿਆ ਜੇ ਇਹਦਾ ਭਰੇਖਾ ਪਾ ਕੇ ਅਸੀਂ ਸੰਗਤ ਨੂੰ ਲਾ ਲਈਏ ਜੀ, ਦੇਖੋ ਜੀ ਲਿਖਿਆ ਭਾਵੇਂ ਕੁਛ ਹੋਵੇ ਗੁਰਦੁਆਰੇ ਜ਼ਰੂਰ ਆਓ। ਹਾਲਾਂਕਿ ਗੁਰਦੁਆਰਾ ਹੈ ਹੀ ਨੀ, ਗੁਰਦੁਆਰਾ ਸਿੱਧ ਗੋਚ ਚ ਅੰਦਰ ਸਿੱਧ ਕੀਤਾ, ਇਹ ਤਾਂ ਸੰਗਤ ਤੇ ਬਹਿਣ ਦੀ ਥਾਂ ਹੈ, ਸੰਗਤ ਜੁੜਦੀ, ਇਹਦਾ ਵੀ ਗੁਣ ਬੜਾ। ਪਰ ਜੋ ਬਾਣੀ ਚ ਏਡਾ ਵੱਡਾ ਗੁਰਦੁਆਰਾ ਲਿਖਿਆ, ਉਹ ਗਾਂਹ ਅਗਲੀਆਂ ਸ਼ਬਦ ਚੌਂਕੀਆਂ ਚ ਆਪਾਂ ਨਿਖੇੜਾਂਗੇ, ਕੀਰਤਨ ਵੀ ਨਿਖੇੜਾਂਗੇ ਕਿ ਕੀਰਤਨ ਕੀ ਹੈ। ਬਾਕੀ ਜਿਹੜੀ ਇਹ ਬਾਣੀ ਦਾ ਗਾਉਣਾ ਵਜਾਉਣਾ ਹੈ, ਇਹ ਜਿਹੜਾ ਕੀਰਤਨ ਲਫ਼ਜ਼ ਇੱਥੇ ਆਏਗਾ, ਉਹ ਬਹੁਤ ਉੱਚਾ ਲਫ਼ਜ਼ ਹੈ, ਗੁਰਦੁਆਰਾ ਬਹੁਤ ਉੱਚਾ ਲਫ਼ਜ਼ ਹੈ। ਇਸ ਕਰਕੇ ਪਾਲਾ ਕੱਕਰ ਬਰਫ਼ ਵਰਸੇ, ਉਹ ਗੁਰ ਅਸੀਂ ਆਪਣੇ ਅੰਦਰ ਦੇਖਣਾ।
ਪਾਲਾ ਕੱਕਰ ਗੁਰ ਦੇਖਣ,
ਨਾਲੇ ਕਹਿੰਦੇ ਰੱਬ ਨੂੰ ਦੇਖਣਾ, ਨਾਲੇ ਕਹਿੰਦੇ ਗੁਰ ਨੂੰ ਦੇਖਣ, ਦੋ ਚੀਜ਼ਾਂ ਹੋ ਨਹੀਂ ਸਕਦੀਆਂ। ਬਾਣੀ ਇੱਕ ਕਹਿੰਦੀ ਉਹ ਰੱਬ ਹੀ ਗੁਰੂ ਹੈ, ਕਾਲ ਪੁਰਖ ਹੀ ਸਾਡਾ ਗੁਰੂ ਹੈ। ਇਸ ਕਰਕੇ ਗੁਰਸਿੱਖ ਗੁਰ ਦੇਖਣ ਜਾਈ, ਉਹਨਾਂ ਨਾਲ ਅੰਦਰ ਦੇਖਣਾ ਹੈ ਦਰਸ਼ਨ।